ਅੱਧੀ ਮੁਰਗੀ ਆਂਡੇ ਲਈ ਤੇ ਅੱਧੀ ਮੁਰਗੀ ਕਹਿੰਦੇ ਸਬਜ਼ੀ ਲਈ ਰੱਖ ਲਓ। ਕਦੀ ਹੋ ਸਕਦਾ ਇਵੇਂ? ਹੋਇਆ ਕਦੀ? ਇੱਕੋ ਕੰਮ ਕਰੇਗੀ ਵਿਚਾਰੀ ਉਹ ਕਮਲੇ ਹੋ। ਇਹ ਕਦੀ ਹੋ ਸਕਦਾ ਵੀ ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਹੋਵੇ ਤੇ ਚਾਹ ਭਾਈ ਕਿਸੇ ਹੋਰ ਦੀ ਹੋਵੇ? ਭਾਈ ਮਨੀ ਸਿੰਘ ਗਲਤ ਲਿਖ ਸਕਦਾ ਬਾਣੀ ਕਦੀ? ਭਾਈ ਮਨੀ ਸਿੰਘ ਨੇ ਸਾਰੀ ਬਾਣੀ ਸ੍ਰੀ ਮੁੱਖ ਵਾਗ ਪਾਤਸ਼ਾਹੀ ਦਸਵੀਂ ਕਰਕੇ ਲਿਖਿਆ। ਜੇ ਭਾਈ ਮਨੀ ਸਿੰਘ ਨੂੰ ਇਹ ਸ਼ੱਕ ਹੁੰਦਾ ਵੀ ਗੁਰੂ ਸਾਹਿਬ ਦੀ ਬਾਣੀ ਨੀ, ਉਹ ਇੱਕ ਉੱਤੇ ਨਾ ਲਿਖਦੇ ਪਾਤਸ਼ਾਹੀ ਦਸਵੀਂ। ਐਸਾ ਭੁਲੇਖਾ ਜੋ ਗੁਰੂ ਕੀ ਬਾਣੀ ਵਾਸਤੇ ਪਾਇਆ ਜਾ ਰਿਹਾ, ਉਹਦਾ ਕਾਰਨ ਕੀ ਹੈ? ਮੇਰੇ ਨਾਲ ਵੀਰ ਕਸ਼ਮੀਰ ਸਿੰਘ ਜੀ ਆਏ ਹੋਏ ਨੇ, ਦੱਸਣਗੇ ਵੇਰਵਾ। ਪਰ ਮੈਂ ਇੱਕ ਗੱਲ ਕਹਿ ਰਿਹਾ, ਇੱਕ ਤਾਂ ਸਾਡੇ ਅੰਦਰ ਵੀਰ ਰਸ ਖਤਮ ਕਰਨਾ ਚਾਹੁੰਦੇ ਨੇ, ਸਿੰਘਾਂ ਚ ਜਿਹੜਾ ਜੋਸ਼ ਆਉਂਦਾ ਦੇਹ ਸ਼ਿਵਾ ਪਰ ਮੋਹੇ ਹੈ, ਪੜ੍ਹ ਕੇ ਇਹ ਨਾ ਪੜ੍ਹਨਗੇ ਨਾ ਆਵੇਗਾ ਜੋਸ਼। ਜਿਹੜੀ ਆ ਕਿਰਪਾਨਾਂ ਪਾਈ ਫਿਰਦੇ ਨੇ ਸਿੱਖ, ਇਹ ਕਿਰਪਾਨਾਂ ਕਿਵੇਂ ਲੈਣਗੀਆਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਕਿਰਪਾਨ ਪਾਉਣ ਬਾਰੇ ਲਿਖਿਆ ਕੋਈ ਨੀ। ਮਹਾਰਾਜ ਆਦਿ ਵਿਚ ਤਾਂ ਨੀ ਲਿਖਿਆ ਕਿਤੇ ਕਿਰਪਾਨ ਪਾਉਣ ਵਾਸਤੇ, ਕਿੱਥੇ ਲਿਖਿਆ? ਫਿਰ ਤੁਹਾਨੂੰ ਵੀ ਕੋਈ ਪੁੱਛੇ, ਤੁਸੀਂ ਕਹਿ ਸਕਦੇ ਹੋ ਕਿ ਦਸਮ ਗ੍ਰੰਥ ਵਿਚ ਲਿਖਿਆ ਕਿਰਪਾਨ ਪਾਣ ਧਾਰੀਅੰ ਕਰੋੜ ਪਾਪ ਟਾਰੀਅੰ, ਕਿਰਪਾਨ ਪਾਣ ਧਾਰੀਅੰ ਦਸਮ ਗ੍ਰੰਥ ਚ ਲਿਖਿਆ ਗੁਰੂ ਗੋਬਿੰਦ ਸਿੰਘ ਨੇ। ਜਿਸ ਪਿਤਾ ਨੂੰ ਸ਼ਸਤਰਾਂ ਨਾਲ ਪ੍ਰੇਮ ਸੀ, ਅੱਜ ਵੀ ਮੇਰੇ ਪਾਤਸ਼ਾਹ ਦੇ ਤਖ਼ਤ ਕੇਸਗੜ੍ਹ ਚਲੇ ਜਾਓ, ਤਖ਼ਤ ਦੇ ਉੱਤੇ ਸ਼ਸਤਰਾਂ ਦਾ ਪ੍ਰਕਾਸ਼ ਹੈ। ਤਖ਼ਤ ਪਟਨਾ ਸਾਹਿਬ ਚਲੇ ਜਾਓ, ਸ਼ਸਤਰਾਂ ਦਾ ਪ੍ਰਕਾਸ਼ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜਾ ਚਲੇ ਜਾਓ, ਸ਼ਸਤਰਾਂ ਦਾ ਪ੍ਰਕਾਸ਼ ਹੈ। ਹਜ਼ੂਰ ਸਾਹਿਬ ਚਲੇ ਜਾਓ, ਸ਼ਸਤਰਾਂ ਦਾ ਪ੍ਰਕਾਸ਼ ਹੈ। ਜਿਹੜੇ ਪਿਤਾ ਦਾ ਸ਼ਸਤਰਾਂ ਨਾਲ ਪ੍ਰੇਮ ਹੈ, ਉਹੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ, ਨਮੋ ਸ਼ਸਤਰ ਪਾਣੇ, ਨਮੋ ਅਸਤਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ। ਅਸੀਂ ਜੀ ਜਾਪ ਸਾਹਿਬ ਨੇ ਮੰਨਿਆ ਸੀ, ਪਰ ਇਹ ਜਿਹੜੀ ਭੋਗ ਵਿਲਾਸ ਵਾਲੀ ਬਾਣੀ ਹੈ ਨਾ, ਕਿਹੜੀ ਚਿਰਿਆ ਚਰਿੱਤਰ ਨਹੀਂ ਮੰਨਦੇ? ਮੈਂ ਕਿਹਾ ਜਾਪ ਸਾਹਿਬ ਚ ਵੀ ਲਿਖਿਆ ਭੋਗ ਵਿਲਾਸ ਬਾਰੇ। ਕਹਿੰਦੇ ਕਿੱਥੇ? ਮੈਂ ਕਿਹਾ ਨਮੋ ਭੋਗ ਭੋਗੇ, ਉਹ ਪਰਮੇਸ਼ਰ ਭੋਗੀਆਂ ਦੇ ਭੋਗੀ ਵੀ ਹੈ, ਕਿਉਂ ਕਿ ਨਹੀਂ ਹੈ? ਨਮੋ ਭੋਗ ਭੋਗੇ, ਭੋਗੀਆਂ ਵਿਚ ਭੋਗੀ, ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਰੱਬ ਕਿਹਦੇ ਚ ਨੀ ਵਸਦਾ? ਰੱਬ ਜੋਗੀ ਚ ਵੀ ਵਸਦਾ ਹੈ, ਰੱਬ ਭੋਗੀ ਚ ਵੀ ਵਸਦਾ ਹੈ। ਫਿਰ ਕਹਿੰਦੇ ਜੀ ਅਸੀਂ ਕੁਦਰਤ ਨੂੰ ਮੰਨਦੇ ਹਾਂ। ਮੈਂ ਕਿਹਾ ਫਿਰ ਕੁਦਰਤ ਨੂੰ ਮੰਨ ਲਓ, ਕੁਦਰਤ ਨੇ ਕੀਆਂ, ਕੁਦਰਤ ਵਧੀਆਂ, ਜਿੰਨੀ ਨੇਕੀ ਹੋ ਰਹੀ ਹੈ ਦੁਨੀਆਂ ਚ ਉਹ ਵੀ ਕੁਦਰਤ ਹੈ, ਪਰ ਜਿੰਨੀ ਵਧੀ ਹੋ ਰਹੀ ਹੈ ਉਹ ਵੀ ਕੁਦਰਤ ਹੈ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਵਧੀ ਵੱਲੋਂ ਹਟਾ ਕੇ ਨੇਕੀ ਦੇ ਰਾਹ ਪਾਉਣਾ ਚਾਹੁੰਦੇ ਨੇ, ਤੁਸੀਂ ਵਧੀ ਵੱਲ ਜਾਣਾ ਚਾਹੁੰਦੇ ਹੋ? ਇਹ ਦੱਸੋ, ਜਿਹੜੇ 70 ਚੈਨਲ ਟੀਵੀ ਦੇ ਚੱਲ ਰਹੇ ਨੇ, ਉੱਥੇ ਗੰਦਾ ਨਾਚ ਹੋ ਰਿਹਾ, ਅਸ਼ਲੀਲਤਾ, ਪਿਓ ਵੀ ਕੁਰਸੀ ਤੇ ਬਹਿ ਕੇ ਵੇਖੀ ਜਾਂਦਾ, ਧੀ ਵੀ ਵੇਖੀ ਜਾਂਦੀ, ਭੈਣ ਭਰਾ ਵੀ ਵੇਖੀ ਜਾਂਦੇ, ਮਾਂ ਪੁੱਤਰ ਵੇਖੀ ਜਾਂਦੇ, ਤੁਹਾਨੂੰ ਉਹ ਕਿਉਂ ਨੀ ਨਜ਼ਰ ਆਉਂਦਾ? ਇਹਨੂੰ ਬੰਦ ਕਰਾਓ ਟੀਵੀ ਚੈਨਲਾਂ ਨੂੰ, ਕਦੀ ਨੀ ਬੋਲਦੇ ਉਹਦੇ ਖਿਲਾਫ਼, ਗੁਰਬਾਣੀ ਦੇ ਖਿਲਾਫ਼ ਕਿਉਂ ਬੋਲਦੇ ਨੇ? ਇਸ ਕਰਕੇ ਕਿ ਸਿੱਖਾਂ ਦਾ ਗੁਰੂ ਕੀ ਬਾਣੀ ਤੇ ਨਿਸ਼ਚਾ ਉੱਠ ਜਾਵੇ, ਅੰਮ੍ਰਿਤ ਛਕਣਾ ਛੱਡ ਦੇਣ, ਕਿਰਪਾਨਾਂ ਪਾਣੀਆਂ ਛੱਡ ਦੇਣ, ਦਾੜੀ ਕੇਸਾਂ ਨੂੰ ਤਿਆਗ ਦੇਣ, ਸਿੱਖੀ ਖਤਮ ਹੋ ਜਾਵੇ। ਪਰ ਇਹ ਸੁਪਨੇ ਲੈਣੇ ਛੱਡ ਦੇਣ, ਅਬਦਾਲੀ ਵੀ ਖਾਲਸੇ ਨੂੰ ਖਤਮ ਕਰਨ ਆਇਆ ਸੀ, ਆਪ ਖਤਮ ਹੋ ਗਿਆ। ਮੀਰ ਮੰਨੂ ਆਇਆ ਸੀ, ਨਹੀਂ ਰਿਹਾ। ਲਖਪਤ ਰਾਏ ਕਹਿੰਦਾ ਸੀ, ਇੱਕ ਖੱਤਰੀ ਨੇ ਧਰਮ ਚਲਾਇਆ, ਮੈਂ ਖੱਤਰੀ ਇਸ ਧਰਮ ਨੂੰ ਖਤਮ ਕਰਾਂਗਾ। ਲੱਖੂ ਪਾਪੀ ਵੀ ਨਹੀਂ ਰਿਹਾ, ਇਹ ਵੀ ਕੋਈ ਨਹੀਂ ਰਹਿਣੇ। ਪਰ ਖਾਲਸਾ ਜੀ, ਮੇਰੀ ਇੱਕ ਬੇਨਤੀ ਹੈ, ਗਿਲਾ ਆਪਣਿਆਂ ਨਾਲ ਹੈ। ਉਹ ਕਹਿੰਦਾ, ਗਿਲਾ ਮੌਤ ਸੇ ਨਹੀਂ, ਹਮੇ ਆਪਣੋ ਨੇ ਮਾਰਾ। ਬਗਾਨੇ ਮਾਰਦੇ ਨੇ, ਕੋਈ ਗੱਲ ਨਹੀਂ, ਜਦੋਂ ਆਪਣੇ ਮਾਰਨ ਲੱਗ ਜਾਣ। ਕੁਰਾਨ ਸ਼ਰੀਫ ਦੇ ਵਿੱਚ ਗੱਲ ਸੂਰਤ ਅਲ ਬਕਰਾ, ਕੁਰਾਨ ਦੀ ਪਹਿਲੀ ਸੂਰਤ ਹੈ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੀਏ ਜਪਜੀ ਸਾਹਿਬ ਪਹਿਲਾਂ, ਕੁਰਾਨ ਦੀ ਜਿਹੜੀ ਪਹਿਲੀ ਸੂਰਤ ਹੈ ਉਹਦੇ ਚ ਗੱਲ ਲਿਖੀ ਹੈ। ਉਹ ਕਹਿੰਦੇ, ਆਹ ਜਿਹੜੀ ਕਿਤਾਬ ਹੈ ਇਹ ਖੁਦਾ ਦੀ ਕਿਤਾਬ ਹੈ, ਅੱਲਾ ਦੀ ਕਿਤਾਬ ਹੈ। ਇਨਸਾਨ ਤੂੰ ਇਹਨੂੰ ਸਮਝ, ਇਹਨੂੰ ਵਿਚਾਰ, ਇਹਦੇ ਅਨੁਸਾਰ ਅਮਲ ਕਰ, ਤੇਰਾ ਭਲਾ ਹੋਵੇਗਾ। ਇਹ ਖੁਦਾ ਦਾ ਗਿਆਨ ਹੈ, ਇਹ ਪਰਮਾਤਮਾ ਦਾ ਗਿਆਨ ਹੈ। ਕਹਿੰਦੇ ਪਰ ਜਿਨ੍ਹਾਂ ਬੰਦਿਆਂ ਦੀ ਅਕਲ ਤੇ ਖੁਦਾ ਨੇ ਮੋਹਰ ਲਾ ਦਿੱਤੀ ਹੈ, ਸੀਲ ਕਰ ਦਿੱਤੀ ਹੈ, ਜਿਨ੍ਹਾਂ ਦੇ ਕੰਨਾਂ ਤੇ ਅੱਖਾਂ ਤੇ ਪੱਟੀ ਬੰਨ ਦਿੱਤੀ ਹੈ, ਉਹ ਨਾਸਤਕ ਲੋਕ ਇਸ ਕਿਤਾਬ ਨੂੰ ਨਹੀਂ ਮੰਨਣਗੇ। ਦੂਜੇ ਕਿਸਮ ਦੇ ਬੰਦੇ ਨਾਸਤਕ ਲੋਕ ਇਸ ਕਿਤਾਬ ਨੂੰ ਨਹੀਂ ਮੰਨਣਗੇ, ਤਾਂ ਵਿਰੋਧ ਕਰਨਗੇ। ਉਹਨੇ ਆਖਿਆ ਸੁਣ ਲੋ ਐ ਮੋਮਨੋ, ਤੀਜੀ ਕਿਸਮ ਦੇ ਬੰਦੇ ਵੀ ਹੋਣਗੇ ਜਿਹੜੇ ਤੁਹਾਨੂੰ ਆਖਣਗੇ ਕਿ ਅਸੀਂ ਇਸ ਕਿਤਾਬ ਨੂੰ ਮੰਨਦੇ ਹਾਂ। ਸੂਰਤ ਅਲ ਬਕਰਾ ਦੀ ਤੀਜਾ ਪੈਰਾ ਹੈ, ਕਹਿੰਦੇ ਇਸ ਕਿਤਾਬ ਨੂੰ ਅਸੀਂ ਮੰਨਦੇ ਹਾਂ, ਪਰ ਉਧਰ ਜਾ ਕੇ ਸ਼ੈਤਾਨ ਨੂੰ ਕਹਿਣਗੇ ਅਸੀਂ ਉਸ ਕਿਤਾਬ ਨੂੰ ਕੋਈ ਨੀ ਮੰਨਦੇ, ਅਸੀਂ ਤੇ ਐਵੇਂ ਉਹਨਾਂ ਨਾਲ ਮਖੌਲ ਹੀ ਕਰਦੇ ਹਾਂ, ਅਸੀਂ ਸਾਧ ਸੰਗਤ ਜੀ ਆ ਤੀਜਿਆਂ ਵਿਚ ਖੜੇ ਹਾਂ, ਅਸੀਂ ਕਹਿ ਰਹੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਸੀਂ ਗੁਰੂ ਦਸਮ ਗ੍ਰੰਥ ਨੂੰ ਮੰਨਦੇ ਹਾਂ, ਪਰ ਜੇ ਸਾਨੂੰ ਕੋਈ ਪੁੱਛੇ ਤੁਸੀਂ ਪੜ੍ਹਿਆ ਪਾਠ ਕੀਤਾ ਬਾਣੀ ਜਪੀ ਹੈ, ਸਾਡੇ ਕੋਲ ਨੰਨਾ ਹੀ ਹੈ, ਹਾਂ ਤੇ ਕੋਈ ਨੀ, ਸਾਡੇ ਕੋਲ ਟਾਈਮ ਕੋਈ ਨੀ ਜੀ, ਸਾਡੇ ਕੋਲ ਸਾਨੂੰ ਪੜ੍ਹਨਾ ਆਉਂਦਾ ਨੀ ਜੀ, ਸਾਡੀਆਂ ਮਜਬੂਰੀਆਂ ਨੇ। ਸਾਧ ਸੰਗਤ ਜੀ ਅਸੀਂ ਗ੍ਰੰਥੀ ਸਿੰਘਾਂ ਦਾ ਇਹ ਜਿੰਮਾ ਸਮਝ ਲਿਆ ਵੀ ਉਹ ਪੜ੍ਹਨ, ਅਸੀਂ ਪੈਸੇ ਦੇ ਦਿਆਂਗੇ, ਪਾਠ ਦਾ ਫਲ ਸਾਨੂੰ ਮਿਲ ਜਾਏਗਾ। ਪਰ ਮਹਾਰਾਜ ਕਹਿੰਦੇ ਨਹੀਂ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰਾ ਤੂੰ ਰਾਖਿਆ। ਜੇ ਦੋ ਪੰਕਤੀਆਂ ਵੀ ਰੋਜ਼ ਪੜ੍ਹੋ ਤੇ ਸਾਰੀ ਜ਼ਿੰਦਗੀ ਚ ਬੜੀ ਬਾਣੀ ਪੜੀ ਜਾਂਦੀ ਹੈ, ਦੋ ਪੰਕਤੀਆਂ ਕੰਠ ਕਰੋ ਬੜੀ ਬਾਣੀ ਕੰਠ ਹੋ ਜਾਂਦੀ ਹੈ। ਬਾਬਾ ਰਾਮ ਸਿੰਘ ਜੀ ਨਾਮਧਾਰੀ ਦੀਆਂ ਚਿੱਠੀਆਂ ਪੜ੍ਹੀਆਂ ਨੇ, ਉਹ ਇੱਕ ਚਿੱਠੀ ਚ ਲਿਖਦੇ ਨੇ ਸਿੰਘੋ ਬਾਣੀ ਕੰਠ ਕਰਿਆ ਕਰੋ, ਇੱਕ ਕਹਿਣ ਲੱਗਾ ਮਹਾਰਾਜ ਮੈਨੂੰ ਬਾਣੀ ਕੰਠ ਨੀ ਹੁੰਦੀ, ਮੀਆਂ ਸਿੰਘ ਉਹਦਾ ਨਾਮ ਸੀ। ਬਾਬਾ ਰਾਮ ਸਿੰਘ ਜੀ ਕਹਿੰਦੇ ਮੀਆਂ ਸਿੰਘ ਪੈ ਜੋ ਆਖਦਾ ਹੈ ਬਾਣੀ ਕੰਠ ਨੀ ਹੁੰਦੀ, ਸੋ ਕਾਹੇ ਤੇ ਕੰਠ ਨੀ ਹੁੰਦੀ, ਜੇ ਦੋ ਪੰਕਤੀਆਂ ਵੀ ਦੋ ਅੱਖਰ ਵੀ ਰੋਜ਼ ਕੰਠ ਕਰੇ ਤਾਂ ਰੋਜ਼ ਬਹੁਤ ਬਾਣੀ ਕੰਠ ਹੋ ਜਾਂਦੀ ਹੈ। ਅਸੀਂ ਬਾਣੀ ਤੋਂ ਟੁੱਟੇ ਹੋਏ ਆ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵੀ ਲਾਏ। ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ, ਆਦ ਤੇ ਦਸਮ ਦੀ ਬਾਣੀ ਸਤਿਕਾਰ ਯੋਗ ਹੈ, ਉਹੀ ਸਤਿਕਾਰ ਕਰਨਾ ਜਿਹੜਾ ਆਦ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਆ, ਦਸਮ ਦਾ ਵੀ ਉਸੇ ਤਰ੍ਹਾਂ ਕਰਨਾ। ਜਿਹੜਾ ਕੋਈ ਆ ਕੇ ਭੁਲੇਖੇ ਪਾਵੇ ਵੀ ਇਹਦੇ ਇਹ ਲਿਖਿਆ ਉਹ ਲਿਖਿਆ, ਸਾਧ ਸੰਗਤ ਜੀ ਉਹਨੂੰ ਕਹੋ ਵੀ ਤੂੰ ਪੜ੍ਹਿਆ, ਤੁਹਾਨੂੰ ਜਵਾਬ ਮਿਲੇਗਾ ਕੋਈ ਨੀ, ਜਿਹਨੇ ਪੜ੍ਹਿਆ ਨੀ ਉਹਦੀ ਗੱਲ ਕੀ ਮੰਨਣੀ ਹੋਈ। ਪੁੱਛੋ ਸੰਪਰਦਾਇ ਗਿਆਨੀਆਂ ਕੋਲੋਂ, ਪੁੱਛੋ ਨਿਹੰਗ ਸਿੰਘਾਂ ਕੋਲੋਂ ਜਿਨ੍ਹਾਂ ਨੇ ਦਸਮ ਗ੍ਰੰਥ ਪੜ੍ਹਿਆ ਹੋਇਆ, ਜਿਹਨੇ ਪੜ੍ਹਿਆ ਹੀ ਨਹੀਂ ਉਹਨੂੰ ਆਪਾਂ ਹੁਣ ਕੀ ਆਖੀਏ। ਸੁਦਾਸ ਸਿਮਾ ਦਾ ਜਾਚਕ ਹੈ, ਉਹਨਾਂ ਚੁੱਕਾਂ ਦੀ ਸੇਵਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।